ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਫਰੀਦ ਜੀ ਦੇ ਦਰਸ਼ਨ ਕਰ ਰਹੇ ਹਾਂ, ਜਿਨ੍ਹਾਂ ਦੀ ਕਿਰਪਾ ਨਾਲ 76ਵਾਂ ਸਲੋਕ ਬਖਸ਼ਿਸ਼ ਕਰ ਰਹੇ ਹਨ। ਤਪ ਕਰਦਿਆਂ ਕਰਦਿਆਂ ਜਿਸ ਵਕਤ ਫਰੀਦ ਜੀ ਥੱਕ ਗਏ, ਖੁਦਾ ਦੀ ਪ੍ਰਾਪਤੀ ਵੀ ਨਾ ਹੋਈ, ਉਸ ਵੇਲੇ ਬਹੁਤ ਵਿਆਕੁਲ ਦਸ਼ਾ 'ਚ ਇਹ ਸਲੋਕ ਉਚਾਰਨ ਕੀਤਾ ਹੈ। ਫਰੀਦਾ ਜੇ ਦੇਹ ਨਾਲ ਆ ਕੱਪੇ ਆ, ਜੇ ਗੱਲ ਕੱਪਹਿ ਚੁੱਖ। ਫਰੀਦ ਜੀ ਕਥਨ ਕਰਦੇ ਆ, ਜਿਸ ਦਿਹਾੜੇ ਜੇ ਦੇਹ ਸਿਆਰੀ ਲਾ ਕੇ ਸੋ ਅੱਗੇ ਫਿਰ ਨਾਲਾ ਕੱਪਿਆ, ਇਹ ਜੱਜੇ ਨੂੰ ਅੱਗੇ ਲਾ ਹੈ। ਜੇ ਗੱਲ ਕੱਪ ਹੈ ਚੁੱਕ, ਜਿਸ ਦਿਹਾੜੇ ਜਨਮ ਸਮੇਂ ਦਾਈ ਨੇ ਮੇਰਾ ਨਾੜੂਆ ਕੱਟਿਆ, ਨਾਲਾ ਕੱਪਿਆ ਤੋਂ ਭਾਵ ਧੁੰਨੀ ਦੇ ਨਾਲ ਲੱਗਿਆ ਹੁੰਦਾ ਹੈ, ਨਾੜੂਆ ਕੱਟਿਆ ਸੀ। ਕਹਿੰਦੇ ਜੇ ਉਸ ਵੇਲੇ ਚੁੱਕ ਰੰਚਕ ਮਾਤਰ ਮੇਰਾ ਗਲ ਵੀ ਕੱਟ ਦਿੰਦੀ। ਪਵਨ ਨਾ ਇੱਤੀ ਮਾਮਲੇ, ਸਹਾ ਨਾ ਇੱਤੀ ਦੁੱਖ। ਜੰਗਲਾਂ ਵਿੱਚ ਰੁਲਣ ਦੇ ਅਤੇ ਤਪ ਕਰਨ ਦੇ ਇੰਨੇ ਮਾਮਲੇ ਨਾ ਪੈਂਦੇ, ਅਤੇ ਨਾ ਹੀ ਮੈਂ ਇੰਨੇ ਵਿਛੋੜੇ ਦੇ ਦੁੱਖਾਂ ਨੂੰ ਸਹਾਂ ਭਾਵ ਸਹਾਰਦਾ। ਹੁਣ ਬਿਰਧ ਅਵਸਥਾ ਦੀ ਹਾਲਤ ਸੁਣਾਉਂਦੇ ਹੋਏ ਕਹਿੰਦੇ ਨੇ, ਕਿ ਜਦੋਂ ਬਿਰਧ ਅਵਸਥਾ ਆ ਗਈ, ਛੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਸਖ਼ਤ ਸਖ਼ਤ ਚੀਜ਼ਾਂ ਦੇ ਚੱਬਣ ਵਾਲੇ ਦੰਦ, ਧਰਤੀ ਉੱਤੇ ਚੱਲਣ ਵਾਲੇ ਪੈਰ, ਰਤਨਾਂ ਵਰਗੇ ਸੋਹਣੇ ਉੱਜਲ ਅਤੇ ਪ੍ਰਕਾਸ਼ਮਾਨ ਨੇਤਰ, ਸ਼ਬਦਾਂ ਦੇ ਸੁਣਨ ਵਾਲੇ ਸੁਣੀਆਂ ਕੰਨ, ਇਹ ਸਾਰੇ ਇੰਦਰੀ ਆਪੋ ਆਪਣੇ ਕਰਤੱਬਾਂ ਵੱਲੋਂ ਬਹਿ ਗਏ, ਹੁਣ ਸਾਰੇ ਕਮਜ਼ੋਰ ਹੋ ਗਏ। ਜਿਵੇਂ ਮੀਂਹ ਦੇ ਪੈਣ ਕਰਕੇ ਕੱਚੀ ਕੰਧ ਬਹਿ ਜਾਂਦੀ ਹੈ, ਇਵੇਂ ਬਿਰਧ ਅਵਸਥਾ ਰੂਪੀ ਮੀਂਹ ਦੇ ਪੈਣ ਨਾਲ ਸਭ ਇੰਦਰੀ ਆਪੋ ਆਪਣੀਆਂ ਗੋਲਕਾਂ ਦੇ ਵਿੱਚ ਬਹਿ ਗਏ, ਕਮਜ਼ੋਰ ਹੋ ਗਏ। ਹੇੜੇ ਮੁੱਤੀ ਧਾਹਸੇ ਜਾਨੀ ਚੱਲ ਗਏ। ਜਿਸ ਵੇਲੇ ਹੇੜੇ ਸਰੀਰ ਨੇ ਧਾਹ ਮੁੱਤੀ ਮਾਰੀ, ਮੁੱਤੀ ਤੋਂ ਭਾਵ ਧਾਹ, ਮੁੱਤੀ ਤੋਂ ਭਾਵ ਮਾਰੀ, ਸੋ ਜਿਸ ਵਕਤ ਸਰੀਰ ਨੇ ਜਵਾਬ ਦੇ ਦਿੱਤਾ, ਉਸ ਵੇਲੇ ਸੰਗ ਦੇ ਜਾਨੀ ਪਿਆਰੇ ਜੋ ਇੰਦਰੀਏ ਸਨ, ਸੇ ਭਾਵ ਉਹ ਵੀ ਚਲੇ ਗਏ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਾ, ਆਪ ਕਿਆ ਕਰੈ ਪ੍ਰਾਨੀ। ਸੋ ਇੱਕ ਬਾਹਰਲਾ ਸਲੋਕ ਵੀ ਹੈ ਫਰੀਦ ਜੀ ਦਾ, ਦੰਦਾਂ ਕੰਨਾਂ ਲੋਇਣਾ ਤਿੰਨਾਂ ਦਿੱਤੀ ਹਾਰ, ਦੇਖ ਫਰੀਦਾ ਉੱਠ ਚੱਲੇ ਮੁੱਢ ਕਦੀਮੀ ਦੇ ਯਾਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। 1382 ਅੰਗ 'ਤੇ ਫਰਮਾਉਂਦੇ ਨੇ ਫਰੀਦ ਜੀ ਕਥਨ ਕਰਦੇ, ਪੁਰਸ਼ਾ ਤੇਰੇ ਨਾਲ ਕੋਈ ਬੁਰਾ ਵੀ ਕਰੇ, ਤਾਂ ਵੀ ਉਹ ਬੁਰਾ ਕਰਨ ਵਾਲੇ ਦਾ ਭਲਾ ਕਰ, ਉਹਦੀ ਬੁਰਿਆਈ ਨੂੰ ਦੇਖ ਕੇ ਤੂੰ ਆਪਣੇ ਮਨ ਵਿੱਚ ਗੁੱਸਾ ਨਾ ਕਰ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕਿਹਾ, ਤੇਰੇ ਭਾਣੇ ਸਰਬੱਤ ਦਾ ਭਲਾ, ਜਿਸ ਕਰਕੇ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਤੇਰੀ ਪ੍ਰਤੱਖ ਦੇਹ ਨੂੰ ਅਧਿਆਤਮਕ, ਅਧੀ ਭੂਤਕ, ਅਧੀ ਦੈਵਕ, ਅਧੀ ਵਿਆਧੀ ਉਪਾਧੀ ਜਿਨ੍ਹਾਂ ਨੂੰ ਕਹਿੰਦੇ ਆ, ਇਹ ਰੋਗ ਨਹੀਂ ਲੱਗੇਗਾ, ਅਤੇ ਬੁੱਧੀ ਰੂਪ ਪੱਲੇ ਵਿੱਚ ਸਤ ਸੰਤੋਖ ਆਦਿਕ ਸਾਰੇ ਸ਼ੁਭ ਗੁਣਾਂ ਨੂੰ ਪਾ ਲਏਗਾ। ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ। ਬਾਗ ਵਿੱਚ ਵੱਜਦੀ ਹੋਈ ਨੌਬਤ ਸੁਣ ਕੇ, ਨੌਬਤ ਵੱਜ ਰਹੀ ਸੀ ਬਾਗ ਦੇ ਵਿੱਚ, ਇਹ ਸਲੋਕ ਉਚਾਰਿਆ, ਵਿਰਾਗ ਦਾ ਉਪਦੇਸ਼ ਕਰਦੇ ਆ। ਫਰੀਦ ਜੀ ਕਥਨ ਕਰਦੇ ਆ, ਦੁਨੀਆ ਇੱਕ ਸ਼ੋਭਨੀਕ ਬਾਗ ਹੈ, ਜਿਹਦੇ ਵਿੱਚ ਪੰਛੀ ਪ੍ਰਾਹੁਣਿਆਂ ਸਮਾਨ ਰਾਤ ਕੱਟਣ ਲਈ ਆਏ ਹਨ। ਨੌਬਤ ਵੱਜੀ ਸੁਬਹ ਸਿਉਂ ਚੱਲਣ ਕਾ ਕਰ ਸਾਜ। ਜਿਸ ਵਕਤ ਬਾਗਵਾਨ ਨੇ ਸਵੇਰ ਨਾਲ ਨੌਬਤ ਵਜਾਈ, ਤਾਂ ਪੰਛੀਆਂ ਨੇ ਚੱਲਣ ਦਾ ਸਾਜ ਕਰ ਲਿਆ, ਪੰਛੀ ਉੱਡਣ ਨੂੰ ਤਿਆਰ ਹੋ ਗਏ। ਇਹ ਦ੍ਰਿਸ਼ਟਾਂਤ ਦੇ ਕੇ ਹੁਣ ਦੱਸਦੇ ਨੇ, ਦਾ ਦ੍ਰਿਸ਼ਟਾਂਤ ਕੀ ਹੈ, ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ। ਫਰੀਦ ਜੀ ਕਥਨ ਕਰਦੇ, ਇਸ ਦੁਨੀਆ ਰੂਪੀ ਸ਼ੋਭਨੀਕ ਸੋਹਣੇ ਬਾਗ ਵਿੱਚ ਜੀਵਾਂ ਰੂਪ ਪੰਛੀ ਥੋੜ੍ਹੇ ਦਿਨ ਦੇ ਪਰਾਹੁਣੇ ਹਨ। ਨੌਬਤ ਵੱਜੀ ਸੁਬਹ ਸਿਉਂ ਚੱਲਣ ਕਾ ਕਰ ਸਾਧ। ਸੁਬਹ ਸਿਉਂ ਭਾਵਾਦ ਤੋਂ ਹੀ ਜਨਮ ਤੋਂ ਤੇਰੇ ਨਾਲ ਮੌਤ ਰੂਪੀ ਨੌਬਤ ਵੱਜ ਰਹੀ ਹੈ, ਇਸ ਲਈ ਤੂੰ ਆਪਣੇ ਚੱਲਣ ਦਾ ਸਾਜ ਤਿਆਰ ਕਰ, ਭਾਵ ਮੌਤ ਨੂੰ ਹਰ ਵੇਲੇ ਯਾਦ ਰੱਖ। ਆਦਿ ਤੋਂ ਹੀ ਭਾਵ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਵੇਦ ਰੂਪੀ ਨੌਬਤ ਵੱਜ ਰਹੀ ਹੈ, ਇਸ ਲਈ ਤੂੰ ਚੱਲਣ ਦਾ ਸਾਜ ਤਿਆਰ ਕਰਕੇ ਰੱਖ, ਭਾਵ ਜਪ ਤਪ ਆਦਿਕ ਸਾਧਨਾਂ ਨੂੰ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲੈ, ਜਿਸ ਕਰਕੇ ਪਰਲੋਕ ਘਰ 'ਚ ਤੇਰਾ ਸੁੱਖ ਸਹਿਤ ਵਾਸਾ ਹੋ ਜਾਵੇ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਉ। ਫਰੀਦ ਜੀ ਕਥਨ ਕਰਦੇ, ਜਿਸ ਤਰ੍ਹਾਂ ਸ਼ਾਹੂਕਾਰਾਂ ਵੱਲੋਂ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਪਰ ਸੁੱਤਿਆਂ ਹੋਇਆਂ ਬੰਦਿਆਂ ਨੂੰ ਉਹ ਕਸਤੂਰੀ ਵਿੱਚੋਂ ਕੁਝ ਵੀ ਭਾਵ ਹਿੱਸਾ ਨਹੀਂ ਮਿਲਦਾ, ਜਿੰਨਾ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕੁਆਓ। ਜਿਨ੍ਹਾਂ ਬੰਦਿਆਂ ਦੇ ਨੇਤਰ ਨੀਂਦ ਰਾਵਲੇ ਨਿੰਦਰਾ ਵਾਲੇ ਆ, ਜਿਹੜੇ ਸੁੱਤੇ ਪੁਰਸ਼ ਸੁੱਤੇ ਰਹਿੰਦੇ ਆ, ਉਹਨਾਂ ਨੂੰ ਕਸਤੂਰੀ ਦਾ ਮਿਲਣਾ ਬੜਾ ਕੁਆਓ ਭਾਵ ਕਠਿਨ ਹੁੰਦਾ, ਜਾਂ ਉਹਨਾਂ ਆਲਸੀਆਂ ਨੂੰ ਕਸਤੂਰੀ ਦਾ ਮਿਲਣਾ ਕੁਆਓ ਕਿਸ ਤਰ੍ਹਾਂ ਹੋ ਸਕਦਾ। ਅਥਵਾ ਇਹ ਵੀ ਭਾਵ ਹੈ, ਜਿਨ੍ਹਾਂ ਦੇ ਨੇਤਰ ਨੀਂਦਰਾ ਵਾਲੇ ਨੀਂਦਰਾ ਵੱਲੋਂ ਹਟੇ ਨੇ, ਜੋ ਪੁਰਸ਼ ਉੱਦਮੀ ਨੇ ਤਿੰਨਾਂ ਮਿਲਣ ਕੁਆਓ, ਉਹਨਾਂ ਨੂੰ ਬੁਲਾ ਕੇ ਕਸਤੂਰੀ ਦਿੱਤੀ ਜਾਂਦੀ ਹੈ। ਇਹ ਦ੍ਰਿਸ਼ਟਾਂਤ ਹੈ। ਪ੍ਰੀਤ ਜੀ ਕਹਿੰਦੇ, ਅਸਲ ਵਿੱਚ ਸ਼ਹਿਨਸ਼ਾਹ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਵੱਲੋਂ ਅਵਸਥਾ ਰੂਪੀ ਰਾਜ ਸਤਸੰਗ ਦੁਆਰਾ ਭਗਤੀ ਰੂਪ ਕਸਤੂਰੀ ਵੰਡੀ ਜਾਂਦੀ ਹੈ। ਫਰੀਦਾ ਰਾਤ ਕਸਤੂਰੀ ਵੰਡੀ ਹੈ ਸੁੱਤਿਆਂ ਮਿਲਣ ਭਾਓ, ਪਰ ਜੋ ਵਿਦਿਆ ਰੂਪ ਨੀਂਦ ਸੁੱਤੇ ਹੋਏ ਹਨ, ਉਹਨਾਂ ਨੂੰ ਭਗਤੀ ਦਾ ਭਾਉ ਹੁੰਦਾ ਹਿੱਸਾ ਨਹੀਂ ਮਿਲਦਾ। ਜਿੰਨਾ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕੋ ਆਓ। ਜਿਨ੍ਹਾਂ ਮਨਮੁੱਖਾਂ ਦੇ ਮਨ ਬੁੱਧੀ ਰੂਪ ਨੇਤਰ ਅਵਿਦਿਆ ਰੂਪ ਨਿੰਦਰਾ ਵਾਲੇ ਹਨ, ਉਹਨਾਂ ਨੂੰ ਭਗਤੀ ਦਾ ਮਿਲਣਾ ਬੜਾ ਕੁਆਓ ਭਾਵ ਕਠਿਨ ਹੈ। ਜਿਨ੍ਹਾਂ ਗੁਰਮੁਖ ਜਗਿਆਸੂਆਂ ਦੇ ਮਨ ਬੁੱਧੀ ਰੂਪ ਨੇਤਰ ਨੀਂਦਰਾ ਵਾਲੇ ਅਵਿਦਿਆ ਰੂਪੀ ਨੀਂਦ ਵੱਲੋਂ ਹਟੇ ਹਨ, ਉਹਨਾਂ ਨੂੰ ਭਗਤੀ ਦਾ ਮਿਲਣਾ ਕੁਆਓ ਬੁਲਾ ਕੇ ਹੁੰਦਾ। ਜਿਸ ਤਰ੍ਹਾਂ ਭਾਈ ਬਹਿਲੋ ਨੂੰ ਬੁਲਾ ਕੇ ਗੁਰੂ ਅਰਜਨ ਦੇਵ ਨੇ ਬਖਸ਼ਿਸ਼ ਕੀਤੀ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ। ਸੋ ਜੇ ਸਬਾਈਆ ਪਾਠ ਨਹੀਂ ਕਰਨਾ, ਧਿਆਨ ਦੇ ਨਾਲ ਸਬਾਇਆ ਜਿਵੇਂ ਆਉਂਦਾ ਸੁਣਿਆ। ਪਰ ਜੀ ਕਥਨ ਕਰਦੇ ਕਿ ਮੈਂ ਤਾਂ ਜਾਣਿਆ, ਨਿਸ਼ਚੇ ਕੀਤਾ ਕਿ ਪ੍ਰਤੱਖ ਦੁੱਖ, ਭੁੱਖ ਦਾ ਦੁੱਖ, ਵਿਛੋੜੇ ਦਾ ਦੁੱਖ ਮੈਨੂੰ ਹੀ ਆ, ਪਰ ਦੁੱਖ ਤਾਂ ਜਗਤ ਦੇ ਵਿੱਚ ਸਾਰਿਆਂ ਜੀਵਾਂ ਨੂੰ ਹੀ ਆ। ਉਸ ਵੇਲੇ ਸ਼ੰਕਾਵਾਦੀ ਨੇ ਸ਼ੰਕਾ ਕੀਤੀ, ਇਹ ਫਕੀਰ ਸਾਈਂ ਤੈਨੂੰ ਕਿਵੇਂ ਪਤਾ ਲੱਗਿਆ ਸਾਰੇ ਦੁਖੀ ਹੈ। ਉੱਤਰ ਦਿੰਦਿਆਂ ਉਹਨੂੰ ਕਹਿੰਦੇ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਜਿਸ ਵੇਲੇ ਗਿਆਨ ਵਿਰਾਗ ਰੂਪ ਉੱਚੇ ਟਿੱਬੇ ਪਰ ਚੜ੍ਹ ਕੇ ਦੇਖਿਆ, ਤਾਂ ਹੀ ਮੈਂ ਨਿਸ਼ਚੇ ਕੀਤਾ ਕਿ ਸਾਰੇ ਘਰਾਂ ਵਿੱਚ ਇਹ ਦੁੱਖਾਂ ਰੂਪੀ ਅੱਗ ਲੱਗੀ ਹੋਈ ਹੈ। ਕਿਸੇ ਦਾ ਸਰੀਰ ਰੂਪ ਘਰ ਵਿੱਚ ਕਾਮ ਦੀ ਅੱਗ ਹੈ, ਕਿਸੇ ਕ੍ਰੋਧ ਦੀ ਅੱਗ ਹੈ, ਕਿਸੇ 'ਚ ਲੋਭ ਦੀ ਅੱਗ ਹੈ, ਕਿਸੇ 'ਚ ਰਾਗ ਦਵੈਸ਼ ਈਰਖਾ ਤ੍ਰਿਸ਼ਨਾ ਦੀ ਅੱਗ ਹੈ। ਇਸ ਪ੍ਰਕਾਰ ਸਾਰੇ ਸੰਸਾਰ ਨੂੰ ਦੇਖਿਆ ਦੁਖੀ ਹੈ। ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ, ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ। ਕਹਿੰਦੇ ਫਰੀਦ, ਇਹ ਬੁੱਧੀ ਰੂਪ ਧਰਤੀ ਹੈਗੀ ਤਾਂ ਰੰਗਾਵਲੀ ਆਨੰਦ ਵਾਲੀ ਸੀ, ਪਰ ਇਸ ਮਨਮੁੱਖ ਜੀਵ ਨੇ ਬੁੱਧੀ ਰੂਪ ਧਰਤੀ ਵਿੱਚ ਵਿਸ਼ੇਸ਼ ਕਰਕੇ ਕਾਮ ਆਦਿਕਾਂ ਰੂਪੀ ਸੂਲਾਂ ਕੰਡਿਆਂ ਦਾ ਬਾਗ ਲਗਾਉਣਾ ਕੀਤਾ ਜਾਣ ਬੁੱਝ ਕੇ। ਜੋ ਜਾਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਜਿਹੜਾ ਪੁਰਸ਼ ਆਪਣੇ ਪੀਰ ਹੁੰਦਾ ਗੁਰਾਂ ਦਾ, ਨਿਵਾਜਿਆ ਵਡਿਆਇਆ ਹੋਇਆ, ਭਾਵ ਜਿਸ ਉੱਤੇ ਗੁਰਾਂ ਦੀ ਕਿਰਪਾ, ਉਹਨਾਂ ਗੁਰਮਤੀਆਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਜਾਂ ਵਿਸ਼ੇ ਵਿਕਾਰਾਂ ਰੂਪ ਅਗਨੀ ਦਾ ਕੋਈ ਅੰਚ ਨਹੀਂ ਲੱਗਦਾ, ਸੇਕ ਨਹੀਂ ਲੱਗਦਾ। ਇਹ ਸਲੋਕ ਪਹਿਲਾਂ ਵੀ ਸ਼ਰਵਣ ਕੀਤਾ, ਰਾਮਕਲੀ ਦੀ ਦੂਜੀ ਵਾਰ 966 ਅੰਗ 'ਤੇ ਵੀ ਅੰਕਿਤ ਹੈ। ਸੋ ਇਸ ਪ੍ਰਕਾਰ ਦੂਜੀ ਵਾਰ ਪੰਨਾ 966 ਪਰ ਗੁਰੂ ਸਾਹਿਬਾਂ ਨੇ ਇਹ ਲਿਖਿਆ ਹੋਇਆ ਮਹੱਲਾ ਪੰਜਵਾ। ਇਹ ਸਲੋਕ ਵੀ ਮਹਾਰਾਜ ਨੇ ਫਿਰ ਫਰੀਦ ਜੀ ਪਤੀ ਪ੍ਰਤੀ ਅਗਲਾ ਸਲੋਕ ਵੀ ਫਰਮਾਇਆ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ। ਸੋ ਇਸ ਤਰ੍ਹਾਂ ਇਹ ਦੋਨੋਂ ਸਲੋਕ ਉੱਥੇ ਰਾਮਕਲੀ ਦੂਜੀ ਵਾਰ 'ਚ ਬਖਸ਼ਿਸ਼ ਕੀਤੇ ਹਨ। ਇਹ ਫਰੀਦ ਸੁਹਾਵੜੀ ਰੋਗ ਤੋਂ ਰਹਿਤ ਲੰਮੀ ਸੋ ਉਮਰ ਦੇ ਸਹਿਤ, ਜਿਨ੍ਹਾਂ ਦੀ ਜਿਹੜੀ ਸੁਵੰਨੜੀ ਹੁੰਦਾ ਗੋਰੇ ਰੰਗ ਵਾਲੀ ਸੋਨੇ ਵਰਗੀ ਸੁੰਦਰ ਦੇਹ ਹੈ, ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇਹ। ਜਿਨ੍ਹਾਂ ਦਾ ਪਿਆਰੇ ਵਾਹਿਗੁਰੂ ਨਾਲ ਨੇਹ ਪ੍ਰੇਮ ਵੀ ਹੈ, ਇਹੋ ਜਿਹੇ ਗੁਰਮੁਖ ਜਨ ਮਹਾਤਮਾ ਸੰਸਾਰ ਵਿੱਚ ਵਿਰਲੇ ਹੀ ਪਾਏ ਜਾਂਦੇ ਨੇ। ਉਮਰ ਸੁਹਾਵੜੀ ਸ਼ੋਭਨੀਕ ਭਾਵ ਰੋਗ ਤੋਂ ਰਹਿਤ ਲੰਮੀ ਉਮਰ ਦਾ ਹੋਣਾ, ਸੰਗ ਸੁਵੰਨੜੀ ਦੇਹ। ਸੋ ਸੰਗ ਸੁਵੰਨੜੀ ਦੇਹ ਤੋਂ ਭਾਵ ਨਾਲ ਹੀ ਸ੍ਰੇਸ਼ਟ ਰੰਗ ਵਾਲੀ ਦੇਹ ਦਾ ਹੋਣਾ ਅਤੇ ਪਿਆਰੇ ਪਰਮਾਤਮਾ ਦੇ ਨਾਲ ਪ੍ਰੇਮ ਹੋਣਾ, ਇਹਨਾਂ ਤਿੰਨਾਂ ਗੱਲਾਂ ਨੂੰ ਕੋਈ ਵਿਰਲੇ ਗੁਰਮੁਖ ਪਾਉਂਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ। ਸੋ ਜਿਸ ਪਾਕਪਟਨ ਸ਼ਹਿਰ ਵਿੱਚ ਫਰੀਦ ਜੀ ਰਿਹਾ ਕਰਦੇ ਸਨ, ਦੇਵਨੇਤ ਨਾਲ ਉਹਨੂੰ ਦਰਿਆ ਨੇ ਢਾਹ ਲਾ ਤੀ। ਲੋਕਾਂ ਨੇ ਯਤਨ ਤਾਂ ਬਹੁਤ ਕੀਤੇ ਪਰ ਸਫਲਤਾ ਪ੍ਰਾਪਤ ਨਾ ਹੁੰਦੀ ਦੇਖ ਕੇ ਫਰੀਦ ਜੀ ਪਾਸ ਚੱਲ ਕੇ ਆਏ, ਬੇਨਤੀ ਕੀਤੀ ਕਿ ਉਸ ਜਗ੍ਹਾ 'ਤੇ ਲੈ ਆਏ। ਉੱਥੇ ਦਰਿਆ ਦੇ ਕਿਨਾਰੇ 'ਤੇ ਖਲੋ ਕੇ ਫਰੀਦ ਜੀ ਨੇ ਇਹ ਸਲੋਕ ਉਚਾਰਨਾ ਕੀਤਾ, ਕੰਧੀ ਵਹਿਣ ਨਾ ਢਾਹੇ ਤਾਉ ਪੀ ਲੇਖਾ ਦੇਵਣਾ। ਇਹ ਵਹਿਣ, ਹੇ ਦਰਿਆ, ਤੂੰ ਇਹਨਾਂ ਕੰਧੀ ਭਾਵ ਕਿਨਾਰਿਆਂ ਨੂੰ ਨਾ ਢਾਉਣਾ ਕਰ, ਜੇ ਢਾਏਗਾ ਤਾਂ ਤੈਨੂੰ ਵੀ ਖੁਦਾ ਦੀ ਦਰਗਾਹ 'ਚ ਲੇਖਾ ਹਿਸਾਬ ਦੇਣਾ ਪਵੇਗਾ। ਇਸ ਤਰ੍ਹਾਂ 3-4 ਵਾਰੀ ਕਹਿਣ 'ਤੇ ਵੀ ਦਰਿਆ ਨੇ ਪਲਟਾ ਨਾ ਖਾਧਾ। ਉਸ ਵੇਲੇ ਫਰੀਦ ਜੀ ਪ੍ਰੇਮੀਆਂ ਪਾਸੋਂ ਕਹੀ ਮੰਗਵਾ ਕੇ ਆਪ ਵੀ ਕਿਨਾਰਿਆਂ ਨੂੰ ਪੁੱਟਣ ਲੱਗ ਪਏ। ਫਰੀਦ ਜੀ ਦੀ ਇਹ ਕਿਰਿਆ ਵੇਖ ਕੇ ਲੋਕਾਂ ਨੇ ਕਿਹਾ, ਫਰੀਦ ਜੀ ਇਹ ਕੀ ਕਰਨ ਲੱਗ ਪਏ ਹੋ? ਤੁਹਾਨੂੰ ਤਾਂ ਦਰਿਆ ਦੇ ਠੱਲਣ ਵਾਸਤੇ ਬੁਲਾਇਆ ਸੀ, ਪਰ ਤੁਸੀਂ ਤਾਂ ਸਗੋਂ ਆਪ ਹੀ ਕਿਨਾਰਿਆਂ ਨੂੰ ਢਾਉਣ ਲੱਗ ਪਏ। ਫਰੀਦ ਜੀ ਨੇ ਕਿਹਾ, ਮੇਰੇ ਅਖਤਿਆਰ ਹੈ। ਸੋ ਮੇਰੇ ਕੀ ਅਖਤਿਆਰ ਹੈ? ਕਹਿਣ ਲੱਗੇ, ਕਿਉਂਕਿ ਜਿੱਧਰ ਰੱਬ ਰਜਾਏ ਵਹਿਣ ਤੇ ਦਾਊ ਗਾਉਂ ਕਰੇ। ਕਹਿੰਦੇ ਜਿਸ ਪਾਸੇ ਵਾਹਿਗੁਰੂ ਦੀ ਆਗਿਆ ਭਾਈ, ਇਹ ਦਰਿਆ ਜਿਹੜਾ ਹੈ ਤੇ ਦਾਊ ਗਾਉਂ ਕਰੇ, ਉਸ ਪਾਸੇ ਚੱਲਣਾ ਕਰ ਰਿਹਾ। ਇਹ ਕੰਧੀ ਵਹਿਣ ਨਾ ਢਾਹੇ ਤੋ ਵੀ ਲੇਖਾ ਦੇਵਣਾ। ਕਹਿੰਦੇ, ਹੇ ਜੀਵ, ਤੂੰ ਵਿਰਾਗ ਤੇ ਭਗਤੀ ਰੂਪ ਕੰਢੇ ਨਾ ਢਾਉਣਾ ਕਰ, ਜੇ ਢਾਏਗਾ ਤੈਨੂੰ ਵੀ ਦਰਗਾਹ 'ਚ ਹਿਸਾਬ ਕਿਤਾਬ ਦੇਣਾ ਪੈਣਾ ਹੈ। ਤਾਂ ਅੱਗੋਂ ਜੀਵ ਨੇ ਕਿਹਾ, ਮੈਨੂੰ ਕੀ ਕਰਨਾ ਚਾਹੀਦਾ? ਜਿੱਧਰ ਰੱਬ ਰਜਾਏ ਵਹਿਣ ਤੇ ਦਾਊ ਗਾਉ ਕਰੇ। ਜਿਸ ਪਾਸੇ ਰੱਬ ਦੀ ਆਗਿਆ ਭਾਵ ਪ੍ਰਭੂ ਨੇ ਜਿਵੇਂ ਤੈਨੂੰ ਹੁਕਮ ਕੀਤਾ, ਕਥਨ ਕੀਤਾ ਧਾਰਮਿਕ ਗ੍ਰੰਥਾਂ ਅਨੁਸਾਰ, ਸੋ ਵੇਦਾਂ ਸ਼ਾਸਤਰਾਂ ਅਨੁਸਾਰ, ਜਿਨ੍ਹਾਂ ਨੂੰ ਪੁਰਾਣਿਆਂ ਯੁੱਗਾਂ 'ਚ ਜਿਹਨੂੰ ਬਾਣੀ ਅਨੁਸਾਰ ਹੋਣ, ਇਹ ਵਹਿਣ ਹੇ ਜੀਵਤ ਦਾਊ, ਉਸੇ ਅਨੁਸਾਰ ਤੂੰ ਗਾਉਂ ਚੱਲਣਾ ਕਰ। ਜਿਵੇਂ ਜਿਵੇਂ ਹੁਕਮ ਹੋਈ ਜਾਂਦਾ ਉਵੇਂ ਉਵੇਂ ਮੰਨੀ ਜਾ, ਆਪਣੀ ਸਿਆਣਪ ਨਾ ਕਰ, ਨਹੀਂ ਗਾਹਾਂ ਜਾ ਕੇ ਕੁੱਟ ਬਹੁਤ ਪੈਣੀ ਤੈਨੂੰ, ਆਗਿਆ ਮੰਨਿਆ ਕਰ। ਫਰੀਦਾ ਦੁੱਖਾਂ ਸੇਤੀ ਦੇਹੋ ਗਇਆ ਸੂਲਾਂ ਸੇਤੀ ਰਾਤ। ਫਰੀਦ ਜੀ ਕਥਨ ਕਰਦੇ, ਵਿਸ਼ੇ ਪਰਾਇਣ ਹੋਣ ਕਰਕੇ ਪਾਪੀ ਬੰਦਿਆਂ ਦਾ ਜੋਬਨ ਅਵਸਥਾ ਰੂਪੀ ਦੇਹੋ ਤੋਂ ਭਾਵ ਦੇਣ ਤੋਂ ਦੁੱਖਾਂ ਨਾਲ ਬਤੀਤ ਹੋ ਗਿਆ, ਅਤੇ ਬਿਰਧ ਅਵਸਥਾ ਰੂਪੀ ਰਾਤ ਚਿੰਤਾ ਰੂਪੀ ਸੂਲਾਂ ਸਹਿਤ ਬਤੀਤ ਹੋ ਰਹੀ ਹੈ। ਇਹੋ ਜਿਹੀ ਅਵਸਥਾ ਦੇਖ ਕੇ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ। ਪੱਤਣ ਦੇ ਮਾਲਕ ਗੁਰੂ ਸਾਹਿਬ ਜੀ ਵਿਰਾਗ ਰੂਪ ਪੱਤਣ 'ਤੇ ਖਲੋ ਕੇ ਉੱਚੀ ਉੱਚੀ ਪੁਕਾਰ ਕਰਦੇ ਆ। ਕਹਿੰਦੇ, ਦੁਨੀਆਂ ਦੇ ਲੋਕ ਹੁਸ਼ਿਆਰ ਹੋ ਜਾਓ, ਕਿਉਂਕਿ ਵਾਸ਼ਨਾ ਰੂਪੀ ਪਾਉਣ ਦੇ ਚੱਲਣ ਕਰਕੇ ਤੁਹਾਡਾ ਸਰੀਰ ਰੂਪੀ ਬੇੜਾ ਕਾਮ ਆਦਿਕਾਂ ਰੂਪੀ ਕੱਪੜਾਂ ਦੇ ਵਾਤ ਭਾਵ ਮੂੰਹ 'ਚ ਆ ਰਿਹਾ, ਜਿਸ ਕਰਕੇ ਤੁਹਾਨੂੰ ਬਚਣ ਦੀ ਇੱਛਾ ਹੈ। ਤਾਂ ਸਤਸੰਗ ਦੁਆਰਾ ਤੁਸੀਂ ਜਾ ਕੇ ਨਾਮ ਸਿਮਨ ਕਰਿਆ ਕਰੋ ਭਾਈ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰਾ ਹੇਤ। ਕਾਲ ਰੂਪ ਲੰਮੀ ਲੰਮੀ ਨਦੀ ਵਗ ਰਹੀ ਹੈ, ਭਾਵ ਚਾਰੋਂ ਦਿਸ਼ਾ 'ਚ ਕਾਲ ਦਾ ਹੀ ਜ਼ੋਰ ਚੱਲ ਰਿਹਾ। ਫਿਰ ਜਿਸ ਕਾਲ ਰੂਪੀ ਨਦੀ ਦਾ ਸਰੀਰ ਰੂਪ ਕੰਢੇ ਢਾਉਣ ਵਿੱਚ ਹੇਤ ਭਾਵ ਪ੍ਰੇਮ ਹੈ, ਮਾਇਆ ਦੀ ਤ੍ਰਿਸ਼ਨਾ ਰੂਪੀ ਲੰਮੀ ਲੰਮੀ ਨਦੀ ਵਗ ਰਹੀ ਹੈ, ਕਿਹੜੀ ਨਦੀ ਜੀ? ਕਹਿੰਦੇ, ਸਹਿਸ ਖੱਟੇ ਲੱਖ ਕੌਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛਾ ਪਾਵੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਰਹਾਓ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰਾ ਪਰਾ ਹੀ ਕਉ ਲੁੱਝੀ ਹੈ। ਜਿਸ ਤ੍ਰਿਸ਼ਨਾ ਰੂਪੀ ਨਦੀ ਦਾ ਸ਼ੋਭਣਾ ਰੂਪੀ ਕਿਨਾਰਿਆਂ ਦੇ ਢਾਉਣੇ ਵਿਖੇ ਹੇਤ ਹੋ ਰਿਹਾ, ਪ੍ਰੇਮ ਹੋ ਰਿਹਾ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਜੇ ਗੁਰੂ ਸਾਹਿਬ ਜੀ ਰੂਪੀ ਪਾਤਣ ਮਲਾ ਸੁਚੇਤ ਹੋ ਕੇ ਰਹਿਣ, ਤਾਂ ਇਸ ਸਿੱਖ ਦੇ ਸਰੀਰ ਰੂਪ ਬੇੜੇ ਦਾ ਕਾਮ ਆਦਿਕਾਂ ਰੂਪੀ ਕੱਪਰ ਕੀ ਵਿਗਾੜ ਸਕਦੇ? ਭਾਵ ਕੋਈ ਨਹੀਂ ਵਿਗਾੜ ਸਕਦਾ। ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਚੇਤ ਰਹਿਣ ਕਰਕੇ ਭਾਈ ਜੋਗਾ ਸਿੰਘ ਦਾ ਸੋ ਕਾਮ ਆਦਿ ਕੁਝ ਵਿਗਾੜ ਨਹੀਂ ਸਕੇ, ਉਹ ਤਾਂ ਇੱਕ ਪਿਛਲੇ ਜਨਮਾਂ ਦੇ ਕਰਮ ਕਰਕੇ ਹੋਣ ਹੀ ਆ ਗਈ। ਇੱਕ ਦੂਜੀ ਗੱਲ ਇਹ ਵੀ ਹਉਮੈ ਹੋ ਗਈ ਮਨ 'ਚ ਕਿ ਵਾ ਜੋਗਾ ਸਿਆਂ ਤੇਰੇ ਅਰਗਾ ਸਿੱਖ ਨਹੀਂ ਹੋਣਾ ਕੋਈ, ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕੋਈ ਹੋਇਆ। ਮੈਂ ਦੇਖੋ ਜਦੋਂ ਚਿੱਠੀ ਮਿਲ ਗਈ ਉੱਥੇ ਹੀ ਦੋ ਲਾਵਾਂ ਕਰਕੇ ਤੁਰ ਪਿਆ ਬਸ, ਕਿਉਂ ਮਨ ਦੇ ਅੰਦਰ ਹੰਕਾਰ ਹੋਣ ਕਰਕੇ ਹੰਕਾਰ ਤੋੜਿਆ ਸੀ, ਉਹਦਾ ਰੱਖਣਾ ਤਾਂ ਬਚਾ ਕੇ ਹੀ ਸੀ। ਪੂਰਨ ਗੁਰਾਂ ਦੀ ਪ੍ਰਾਪਤੀ ਵਿੱਚ ਦੁਰਲੱਭਤਾ ਵਰਣਨ ਕਰਦੇ ਨੇ। ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਢੇਂਦੀ ਨਾ ਲਹਾਂ। ਫਰੀਦ ਜੀ ਕਥਨ ਕਰਦੇ ਹਨ ਕਿ ਗੱਲੀ ਗੱਲਾਂ ਨਾਲ ਤਾਂ ਘਰ ਪੂਰਾ ਕਰਨ ਵਾਲੇ ਇੱਕ ਦੀ ਬਜਾਏ 20 ਸੱਜਣ ਬਣ ਜਾਂਦੇ ਆ, ਪਰ ਜਿਸ ਤਰ੍ਹਾਂ ਦਾ ਆਤਮ ਜੀਵਨ ਵਾਲਾ ਸੱਜਣ ਮੈਂ ਢੂੰਡਦੀ ਹਾਂ ਉਹ ਇੱਕ ਵੀ ਨਹੀਂ ਲੱਭਦਾ। ਮਹਾਰਾਜ ਵੀ ਫਰਮਾਉਂਦੇ ਨੇ, ਨਾਨਕ ਦੁਨੀਆਂ 4 ਦਿਹਾੜੇ ਸੁੱਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਘਨੇਰੇ ਛੱਡ ਨਾ ਸਕੈ ਕੋਈ। ਸੋ ਗੱਲੀ ਭਿਸਤ ਨਾ ਜਾਈਆ ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਵਹਿ ਹੋਏ ਹਲਾਲ ਨਾ ਜਾਏ। ਸੰਸਾਰਕ ਗੱਲਾਂ ਕਰਕੇ ਤਾਂ ਪਰਮੇਸ਼ਰ ਪਤੀ ਵੀ ਨਹੀਂ ਮਿਲਦਾ। ਧੁੱਖਾਂ ਜਿਉਂ ਮਾਲੀ ਕਾਰਨ ਤਿੰਨਾ ਮਾਂ ਪਿਰੀ। ਸੋ ਇਸ ਪ੍ਰਕਾਰ ਬਚਨ ਸੰਬੰਧਿਤ ਧੁੱਖਾਂ ਜਿਉਂ ਮਾਲੀ। ਸੋ ਮੰਮੇ ਉੱਤੇ ਬਿੰਦੀ ਕੰਨਾਂ ਲੱਗ ਕੇ ਹੈ, ਮਾਲੀ ਤਿੰਨਾਂ ਥੋੜ੍ਹਾ ਭਾਰਾ ਕਰਕੇ ਬੋਲਣਾ, ਮਾਂ ਪਿਰੀ ਮੇਰਾ ਪਤੀ ਜੋ ਪਰਮਾਤਮਾ ਉਹਦੀ ਪ੍ਰਾਪਤੀ ਵਾਸਤੇ ਮੈਂ ਵਿਯੋਗਣ, ਮਾਲੀ ਭਾਵ ਗੋਹਿਆਂ ਦੀ ਭੋਰ ਵਾਂਗੂ, ਮਾਲੀ ਬੱਕਰੀਆਂ ਦੀ ਸੁੱਕੀਆਂ ਮੇਂਗਣਾਂ ਵਾਂਗੂ ਧੁੱਖਦੀ ਪਈ ਹਾਂ। ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ। ਫਰੀਦ ਜੀ ਕਥਨ ਕਰਦੇ ਆ ਪਦਾਰਥਾਂ ਦੇ ਲੱਭ ਕਰਕੇ ਇਹ ਤਨ ਤਨਤਾ ਪ੍ਰਤੀ ਰੋਜ਼ ਕੁੱਤੇ ਵਾਂਗੂ ਭੌਂਕਦਾ ਹੀ ਰਹਿੰਦਾ। ਇਹ ਨਿਕੰਮੇ ਸਰੀਰ ਦੇ ਮਗਰ ਲੱਗ ਕੇ ਨਿਤਾ ਪ੍ਰਤੀ ਕੌਣ ਦੁਖੀ ਹੋਵੇ, ਕਿਉਂਕਿ ਕਿਸੇ ਵਿਸ਼ਈ ਬੰਦੇ ਨੇ ਸੰਸਾਰਕ ਸੁੱਖਾਂ ਦੀ ਤਰੀਫ ਕਰਦਿਆਂ ਹੋਇਆਂ ਫਰੀਦ ਜੀ ਨੂੰ ਆ ਕੇ ਕਿਹਾ, ਓਏ ਫਕੀਰ ਸਾਈਆਂ ਤੂੰ ਸੰਸਾਰ ਦਾ ਕੀ ਦੇਖਿਆ, ਤੂੰ ਤਾਂ ਆਪਣੀ ਉਮਰ ਤਪ ਕਰਦਿਆਂ ਗਵਾ ਲਈ ਹੈ। ਤਾਂ ਕਹਿੰਦੇ ਨੇ ਉਹਨੂੰ, ਕੰਨੀ ਬੁੱਝੇ ਦੇ ਰਹਾਂ ਕੀਤੀ ਵਗੈ ਪਾਉਣ, ਚਾਹੇ ਕੀਤੀ ਕਿੰਨੀਆਂ ਹੀ ਵਿਸ਼ੇ ਵਾਸ਼ਨਾ ਰੂਪੀ ਹਵਾਵਾਂ ਵਗਣ, ਪਰ ਮਨੁੱਖ ਨੂੰ ਚਾਹੀਦਾ ਕਿ ਆਪਣੇ ਕੰਨਾਂ 'ਚ ਵਿਰਾਗ ਵੇਖ ਸਮਦਮ ਰੂਪ ਬੁੱਝੇ ਦੇ ਕੇ ਰਹਿਣਾ ਕਰੇ। ਸੋ ਕੰਨਾਂ ਨੂੰ ਬੰਦ ਕਰ ਲਵੇ, ਰੂੰ ਦੇ ਕੇ ਬੰਦ ਕਰ ਲਵੇ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਈ ਵਹਨ। ਕਿਸੇ ਪ੍ਰੇਮੀ ਨੇ ਆ ਕੇ ਕਿਹਾ, ਇਹ ਫਕੀਰ ਸਾਈਂ ਚਲੋ ਆਪ ਜੀ ਨੂੰ ਅਰਬ ਦੇ ਇਲਾਕੇ ਦੀਆਂ ਮਿੱਠੀਆਂ ਮਿੱਠੀਆਂ ਖਜੂਰਾਂ ਖਵਾ ਲਿਆਈਏ। ਅਰਬ ਦੇਸ਼ ਦਾ ਰਾਜਾ ਨਾਸਰ ਅੱਸੂ 1527 ਮੁਤਾਬਕ 30 ਸਤੰਬਰ 1970 ਨੂੰ ਕਾਲਵਸ ਹੋਇਆ। 1 ਅਕਤੂਬਰ ਨੂੰ ਜਨਾਜ਼ਾ ਨਿਕਲੇ ਅੱਜ ਦੇ ਦਿਨ। ਸੋ ਇਸ ਪ੍ਰਕਾਰ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਉਸ ਇਲਾਕੇ ਦੀ ਗੱਲ ਕੀਤੀ ਹੈ, ਤਾਂ ਯਾਦ ਆਇਆ ਕਿ ਤੁਰੀ ਅਵਸਥਾ ਚਥਤ ਭੂਮਿਕਾ ਜਿਹੜੀ ਹੈ ਉਹਦੀ ਗੱਲ ਵੀ ਸੁਣਾਉਂਦੇ ਆ ਇਹਦੇ ਵਿੱਚ। ਤਾਂ ਇਸ ਪ੍ਰਕਾਰ ਇਸ਼ਾਰਾ ਕਰਦੇ ਨੇ ਫਰੀਦ ਜੀ ਕਥਨ ਕਰਦੇ ਆ, ਰੱਬ ਦਾ ਸਿਮਰਨ ਕਰਨ ਵਾਲੇ ਜੋ ਤੱਤਵੇਤਾ ਮਹਾਤਮਾ ਨੇ, ਇਹੀ ਇੱਕ ਰੱਬ ਦੀਆਂ ਪੱਕੀਆਂ ਹੋਈਆਂ ਖਜੂਰਾਂ ਹਨ। ਸੋ ਤੁਰੀ ਅਵਸਥਾ ਚਥਤ ਭੂਮਿਕਾ ਵਿੱਚ ਜੋ ਪਰਪੱਕ ਹੋਣਾ, ਇਹੀ ਮਹਾਤਮਾ ਰੂਪੀ ਖਜੂਰਾਂ ਦਾ ਪੱਕਣਾ ਅਤੇ ਜਿਨ੍ਹਾਂ ਵਿੱਚ ਆਤਮਾਨੰਦ ਰੂਪੀ ਰਸ ਭਰਿਆ ਹੋਇਆ ਹੈ, ਜਿਨ੍ਹਾਂ ਮਹਾਤਮਾ ਸੋ ਸਾਧ ਸੰਗਤ ਵਿੱਚ ਨਾਮ ਸਿਮਰਨ ਕਥਾ ਕੀਰਤਨ ਰੂਪ ਮਾਖਿਆ ਸ਼ਹਿਦ ਦੀ ਨਈ ਵਹਨ ਨਦੀ ਵਗ ਰਹੀ ਹੈ। ਜੋ ਜੋ ਵੰਨਿਆ ਡੀਹੀੜਾ ਸੋ ਉਮਰ ਹੱਥ ਪਵਨ। ਜਿਹੜਾ ਜਿਹੜਾ ਡੀਹੀੜਾ ਭਾਵ ਡੀਹੜਾ ਤੋਂ ਭਾਵ ਹੁੰਦਾ ਦਿਨ, ਜਿਹੜਾ ਜਿਹੜਾ ਦਿਨ ਉਹਨਾਂ ਮਹਾਤਮਾ ਪਾਸ ਬੈਠਿਆਂ ਵੰਨਿਆ ਬਤੀਤ ਹੁੰਦਾ, ਸੋਈ ਸੋਈ ਦਿਨ ਉਮਰ ਹੱਥ ਪਵਨ, ਉਮਰਾਂ ਨੂੰ ਹੱਥ ਪੈਂਦਾ, ਭਾਵ ਉਹ ਦਿਨ ਉਮਰਾਂ ਸਹਿਤ ਸਫਲ ਹੋ ਜਾਂਦਾ। ਇਸ ਲਈ ਹਰ ਮਨੁੱਖ ਨੂੰ ਸਾਰੇ ਕੰਮ ਛੱਡ ਕੇ ਵੀ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕਬੀਰ ਏਕ ਘੜੀ ਆਧੀ ਕਰੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ ਹੈ ਜੋ ਕਿੰਨੇ ਸੋ ਲਾਭ, ਕਿਉਂਕਿ ਕਮਾਇਆ ਕਮਾਇਆ ਹੀ ਮਿਲ ਜਾਂਦਾ, ਕਈ ਤਾਂ ਆਪ ਕਮਾਉਣਾ ਪੈਂਦਾ, ਕਿਤੇ ਕੀਤਾ ਕਿਰਾਇਆ ਹੀ ਸੰਤਾਂ ਕੋਲੋਂ ਮਿਲ ਜਾਂਦਾ। ਸੰਤ ਕਹਿ ਸੰਗ ਨਹੀਂ ਕਿਸ਼ ਕਾਲ, ਸਿਰ ਤੱਕਣੀ ਨਾਲ ਹੀ ਸਭ ਠੀਕ ਕਰ ਦਿੰਦੇ ਆ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡ ਹੈ ਕਾਗ। ਸੋ ਫਰੀਦ ਜੀ ਨੂੰ ਖੂਹ 'ਚ ਲਮਕ ਕੇ ਤਪ ਕਰਦਿਆਂ ਕਾਫ਼ੀ ਸਮਾਂ ਗੁਜ਼ਰ ਗਿਆ, ਜਿਸ ਕਰਕੇ ਸਰੀਰ ਸੁੱਕ ਕੇ ਪਿੰਜਰੇ ਵਾਂਗੂ ਹੋ ਗਿਆ ਅਤੇ ਸਰੀਰ ਨੂੰ ਬੇਜਾਨ ਸਮਝ ਕੇ ਕਾਵਾਂ ਨੇ ਪੈਰ ਦੀਆਂ ਤਲੀਆਂ ਉੱਪਰ ਠੂੰਗੇ ਮਾਰਨੇ ਸ਼ੁਰੂ ਕਰਤੇ। ਉਸ ਵੇਲੇ ਅਫਸੋਸ 'ਚ ਇਹ ਸਲੋਕ ਉਚਾਰਿਆ। ਫਰੀਦ ਜੀ ਕਥਨ ਕਰਦੇ, ਖੁਦਾ ਦੇ ਪ੍ਰੇਮ ਦੇ ਵਿਛੋੜੇ ਕਰਕੇ ਸਰੀਰ ਸੁੱਕ ਕੇ ਪਿੰਜਰੇ ਵਾਂਗੂ ਸੋ ਥੀਆ ਭਾਵ ਹੋ ਗਿਆ ਅਤੇ ਮੈਨੂੰ ਮੁਰਦਾ ਸਮਝ ਕੇ ਕਾਂ ਪੈਰਾਂ ਦੀਆਂ ਤਲੀਆਂ ਪਰ ਠੂੰਗੇ ਮਾਰਨ ਲੱਗ ਪਏ ਨੇ। ਤਨ ਹੁੰਦਾ ਸੂਖਮ ਸਰੀਰ ਸੁੱਕ ਕੇ ਪਿੰਜਰੇ ਵਾਂਗੂ ਹੋ ਗਿਆ, ਭਾਵ ਮੇਰੀ ਬੁੱਧੀ ਵਿਆਕਲ ਹੋ ਗਈ ਅਤੇ ਤਲੀਆਂ ਇੰਦਰੀਆਂ ਜਿਹੜੀਆਂ ਅੰਤਕਰਨ ਦੀਆਂ ਬਿਰਤੀਆਂ ਨੂੰ ਕਾਮ ਆਦਿਕਾਂ ਰੂਪੀ ਕਾਗ ਜਿਹੜੇ ਕਾਂ ਹੈ ਕੁੰਡ ਹੈ ਠੂੰਗੇ ਮਾਰਦੇ ਆ ਉਹ ਆਪਣੇ ਵੱਲ ਖਿੱਚਦੇ ਨੇ। ਆਜਾ ਸੋ ਰੱਬ ਨਾ ਬਾਹੋੜਿਓ ਦੇਖ ਬੰਦੇ ਕੇ ਭਾਗ। ਦੇਖੋ ਬੰਦੇ ਦੇ ਇਹੋ ਜਿਹੇ ਖੋਟੇ ਭਾਗ ਆ, ਅਜੇ ਤੱਕ ਵੀ ਰੱਬ ਨਾ ਬਾਹੜਿਓ ਰੱਬ ਪਹੁੰਚਿਆ ਨਹੀਂ ਹੈ। ਇਹਨੇ ਨੂੰ ਕਾਂ ਉੱਡ ਕੇ ਫਰੀਦ ਦੀਆਂ ਅੱਖਾਂ ਉੱਪਰ ਆ ਬੈਠੇ। ਇਹ ਦੇਖ ਕੇ ਫਰੀਦ ਜੀ ਨੇ ਸਲੋਕ ਉਚਾਰਿਆ, ਫਿਰ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੁਹਾਓ ਫਿਰ ਦੇਖਣ ਕੀ ਆਸ। ਸੋ ਹੇ ਕਾਗਾ ਹੇ ਕਾਵੋ, ਤੁਸੀਂ ਮੇਰੇ ਕਰੰਗ ਸਰੀਰ 'ਚੋਂ ਟੰਡੋਲਿਆ ਚੁਣ ਚੁਣ ਕੇ ਸਾਰਾ ਮਾਸ ਖਾ ਲਓ। ਹੇ ਕਾਵੋ, ਇਹਨਾਂ ਦੋਹਾਂ ਨੈਣਾ ਨੇਤਰਾਂ ਨੂੰ ਮਤ ਛੋਹੋ, ਨਾ ਛੋਣਾ ਕਰੋ, ਭਾਵ ਇਹਨਾਂ ਦੋਵਾਂ ਨੇਤਰਾਂ ਨੂੰ ਨਾ ਖਾਣਾ ਕਰੋ, ਕਿਉਂਕਿ ਮੈਨੂੰ ਆਪਣੇ ਪੀਰੀ ਪਰਮਾਤਮਾ ਦੇ ਦਰਸ਼ਨਾਂ ਦੀ ਆਸਾ ਲੱਗ ਰਹੀ ਹੈ। ਕਾਗਾਂ ਕਰੰਗ ਢੰਡੋਲਿਆ ਹੇ ਕਾਮ ਆਦਿਕਾਂ ਰੂਪੀ ਕਾਵੋ, ਤੁਸੀਂ ਇਕੱਠਿਆਂ ਹੋ ਕੇ ਮੇਰੇ ਹਿਰਦੇ ਰੂਪੀ ਸਰੀਰ 'ਚੋਂ ਢੂੰਡ ਕੇ ਸਗਲਾ ਖਾਇਆ ਮਾਸ, ਸਾਰਾ ਹੀ ਸ਼ੁਭ ਗੁਣਾਂ ਰੂਪੀ ਮਾਸ ਖਾ ਲਿਆ, ਪਰ ਇਹ ਦੋਏ ਨੇ ਇਹਨਾਂ ਮਤ ਛੋਹ, ਇਹਨਾਂ ਗਿਆਨ ਵਿਰਾਗ ਰੂਪੀ ਦੋਹਾਂ ਨੇਤਰਾਂ ਨੂੰ ਮਤਾ ਛੂਣਾ ਕਰੋ, ਕਿਉਂਕਿ ਫਿਰ ਦੇਖਣ ਕੀ ਆਸ, ਮੇਰੇ ਮਨ 'ਚ ਇਹਨਾਂ ਅੱਖਾਂ ਦੁਆਰੇ ਪੀਰੀ ਪਰਮਾਤਮਾ ਦੇਖਣ ਦੀ ਆਸਾ ਲੱਗ ਰਹੀ ਹੈ। ਮਨ ਬੁੱਧ ਰੂਪ ਨੇਤਰਾਂ ਨੂੰ ਮਤ ਛੂਣਾ ਕਰੋ, ਕਿਉਂਕਿ ਜੇ ਮਨ ਸ਼ੁੱਧ ਅਤੇ ਬੁੱਧੀ ਪਵਿੱਤਰ ਹੋਵੇਗੀ ਤਾਂ ਹੀ ਪੀਰੀ ਦਾ ਦਰਸ਼ਨ ਹੋਵੇਗਾ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਇਹਨਾਂ ਨੂੰ ਇੱਕ ਕਾਂ ਢਿੱਡ 'ਤੇ ਆ ਕੇ ਚੁੰਝਾਂ ਮਾਰਨ ਲੱਗ ਪਿਆ। ਇਹ ਦੇਖ ਕੇ ਫਰੀਦ ਜੀ ਕਹਿੰਦੇ, ਇਹ ਕਾਂ ਮੇਰੇ ਸਰੀਰ ਪਿੰਜਰੇ ਨੂੰ ਨਾ ਚੂੰਡ ਨਾ ਖਾਣਾ ਕਰ, ਜੇ ਕਰਕੇ ਤੂੰ ਆ ਕੇ ਬਸਾਂ ਬੈਠਾ ਹੈ ਤਾਂ ਤੂੰ ਇੱਥੋਂ ਉੱਧਰ ਜਾ ਹੈ ਉੜ ਜਾ। ਜਿਤ ਪਿੰਜਰਾ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ। ਜਿਸ ਸਰੀਰ ਪਿੰਜਰੇ ਵਿੱਚ ਮੇਰਾ ਸਹੁ ਪਤੀ ਪਰਮਾਤਮਾ ਵਸ ਰਿਹਾ ਮਾਸ ਨਾ ਤਿੱਦੂ ਖਾਹੇ, ਉਸ ਵਿੱਚੋਂ ਮਾਸ ਨਾ ਖਾਣਾ ਕਰ। ਅਥਵਾ ਕਹਿੰਦੇ ਹੇ ਕਾਮ ਆਦਿਕ ਰੂਪ ਕਾਮੋ, ਇਸ ਸੂਖਮ ਸਰੀਰ ਰੂਪ ਪਿੰਜਰੇ ਬੁੱਧੀ ਨੂੰ ਚੂੰਡ ਚੂੰਡ ਨਾ, ਦੁੱਖ ਨਾ ਦੇਣਾ ਕਰੋ, ਵਸੈ ਤਾਂ ਉੱਡਰ ਜਾ। ਹੁਣ ਜੇ ਕਰਕੇ ਕਹਿੰਦੇ ਤੁਸੀਂ ਇਸ ਵਿੱਚ ਵਸਦੇ ਤਾਂ ਉੱਡ ਜਾਓ। ਜਿਤ ਪਿੰਜਰਾ ਮੇਰਾ ਸਹੁ ਵਸੈ, ਜਿਸ ਸੂਖਮ ਸਰੀਰ ਰੂਪ ਪਿੰਜਰੇ ਬੁੱਧੀ ਵਿੱਚ ਮੇਰਾ ਸਹੁਪਤੀ ਮਾਲਕ ਵਸ ਰਿਹਾ ਹੈ ਮਾਸ ਨਾ ਤਿੱਦੂ ਖਾਹੇ, ਉੱਥੋਂ ਤੁਸੀਂ ਸ਼ੋਭਗਣਾ ਰੂਪੀ ਮਾਸ ਨੂੰ ਨਾ ਖਾਣਾ ਕਰੋ। ਫਰੀਦਾ ਗੋਰ ਨਿਮਾਣੀ ਸੱਡ ਕਰੇ ਨਘਰਿਆਂ ਕਰ ਆਓ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਫਰੀਦ ਜੀ ਕਥਨ ਕਰਦੇ ਆ, ਨਿਮਾਣੀ ਗੋਰ ਭਾਵ ਕਬਰ ਇਉਂ ਸੱਡ ਸੱਦਣਾ ਕਰਦੀ ਹੈ, ਇਹ ਨਿਘਰਿਆਂ ਘਰਾਂ ਤੋਂ ਰਹਿਤ ਪੁਰਸ਼ੋ, ਤੁਸੀਂ ਅਸਲ ਘਰ ਕਬਰਾਂ ਵਿੱਚ ਆਉਣਾ ਕਰੋ। ਨਿਮਾਣੀ ਦੇਹ ਨੂੰ ਗੋਰ ਭਾਵ ਕਬਰ ਸੱਦਣਾ ਕਰਦੀ ਹੈ ਕਿ ਹੇ ਨਿਘਰੀਏ ਤੂੰ ਮੇਰੇ ਘਰ ਵਿੱਚ ਆਉਣਾ ਕਰ, ਕਿਉਂਕਿ ਸਰ ਪਰ ਮੈਥੈ ਆਵਣਾ ਮਰਨਾ ਹੋ ਨਾ ਡਰੇ ਆਹੋ। ਡਰੀ ਆਹੋ ਨਹੀਂ ਕਰਨਾ, ਡਰੇ ਆਹੋ ਰਾਰੇ ਸਿਹਾਰੀ ਹੈ। ਤੂੰ ਸਰ ਪਰ ਮੈਥੈ ਭਾਵ ਮੈਥੈ ਹੁੰਦਾ ਜ਼ਰੂਰੀ ਮੇਰੇ ਪਾਸ ਆ ਜਾਣਾ, ਇਸ ਲਈ ਤੂੰ ਮਰਨਾ ਹੋ ਮੌਤ ਤੋਂ ਡਰਨਾ ਨਾ ਕਰ ਗੋਰ। ਸੋ ਕਬਰ ਨੂੰ ਨਿਮਾਣੀ ਇਸ ਵਾਸਤੇ ਕਿਹਾ ਜੋ ਪੁੱਟਣ ਲੱਗੀਆਂ ਕਈਆਂ ਗੈਂਤੀਆਂ ਨੂੰ ਸਹਾਰਦੀ ਹੋਈ ਪੁੱਟਣ ਵਾਲੇ ਨੂੰ ਕੁਛ ਨਹੀਂ ਕਹਿੰਦੀ। ਦੇਹ ਨੂੰ ਨਿਮਾਣੀ ਇਸ ਵਾਸਤੇ ਕਿਹਾ ਕਿ ਚੱਲਣ ਲੱਗਿਆਂ ਇਨਕਾਰ ਨਹੀਂ ਕਰਦੀ। ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਦੇਖ ਭਾਈ, ਇਹਨਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਕਿੰਨੀ ਦੁਨੀਆਂ ਚਲੀ ਗਈ ਹੈ। ਚੜ੍ਹਾਈਆਂ ਕਰਕੇ ਸਾਰੇ ਲੋਕ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਫਰੀਦ ਜੀ ਕਥਨ ਕਰਦੇ ਲੋਕਾਂ ਨੂੰ ਤਾਂ ਆਪੋ ਆਪਣੀ ਪਈ ਹੋਈ ਹੈ। ਕੋਈ ਕਹਿੰਦਾ ਕਿ ਮੈਂ ਆਪਣਾ ਮੁੰਡਾ ਵਿਆਹ ਲਾਂ, ਕੋਈ ਕਹਿੰਦਾ ਫਲਾਣਾ ਕੰਮ ਕਰ ਲਾਂ, ਵਪਾਰ ਕਰ ਲਾਂ ਅਤੇ ਮੈਨੂੰ ਲਾਭ ਹੋ ਜਾਵੇ। ਕੋਈ ਕਹਿੰਦਾ ਮੇਰੇ ਧਨ ਨੂੰ ਕੌਣ ਸਾਂਭੇਗਾ। ਕੋਈ ਕਹਿੰਦਾ ਦੁਨੀਆ ਵਿੱਚ ਮੇਰਾ ਨਾਮ ਜਾਂ ਰੋਸ਼ਨ ਕਿਵੇਂ ਹੋਵੇਗਾ ਅਤੇ ਮੈਨੂੰ ਆਪਣੀ ਚਿੰਤਾ ਪਈ ਹੈ, ਇਸੇ ਜਨਮ ਵਿੱਚ ਖੁਦਾ ਨੂੰ ਮਿਲ ਲਵਾਂ। ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁੱਖ ਹੋਵੇ। ਇਸ ਤਰ੍ਹਾਂ ਦੀ ਨਿਮਰਤਾ ਦੇ ਬਚਨ ਸੁਣ ਕੇ ਖੁਦਾ ਨੇ ਆਕਾਸ਼ਬਾਣੀ ਦੁਆਰਾ ਕਿਹਾ, ਹੇ ਫਰੀਦ ਜੇ ਤੂੰ ਆਪਣੇ ਆਪ ਨੂੰ ਸਵਾਰ ਸਵਾਰ ਲਵੇਂ ਭਾਵ ਆਪਣੇ ਮਨ ਬੁੱਧੀ ਨੂੰ ਸ਼ੁੱਧ ਕਰ ਲਵੇਂਗਾ ਤਾਂ ਮੈਨੂੰ ਮਿਲ ਪਵੇਗਾ ਅਤੇ ਮੇਰੇ ਮਿਲਣ ਕਰਕੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੈਨੂੰ। ਫਰੀਦਾ ਜੇ ਤੂੰ ਮੇਰਾ ਹੋਏ ਰਹਾ ਹੈ ਸਭ ਜੱਗ ਤੇਰਾ ਹੋਏ। ਹੇ ਫਰੀਦ ਜੇਕਰ ਤੂੰ ਮੇਰਾ ਪੂਰਾ ਪੂਰਾ ਪਾਸ਼ਕ ਹੋ ਜਾਵੇਂ, ਭਾਵ ਜੇ ਤੈਨੂੰ ਆਪਣੇ ਮਨ ਨੂੰ ਮੇਰੇ ਵੱਲੋਂ ਨਾ ਡੁਲਾਵੇਂ, ਜੇ ਤੂੰ ਆਪਣੇ ਮਨ ਨੂੰ ਨਾ ਡੁਲਾਏ ਮੇਰੇ ਵੱਲੋਂ, ਸਾਰਾ ਜਗਤ ਹੀ ਤੇਰਾ ਦਾਸ ਹੋ ਜਾਵੇਗਾ। ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਤੀਰ। ਹੁਣ ਸਰੀਰ ਦੀ ਅਨਿੱਤਤਾ ਦੱਸਦੇ ਹੋਏ ਸਲੋਕ ਦੁਆਰਾ ਉਪਦੇਸ਼ ਕਰਦੇ ਨੇ। ਫਰੀਦ ਜੀ ਕਥਨ ਕਰਦੇ, ਪੁਰਸ਼ਾ ਜਿਸ ਤਰ੍ਹਾਂ ਨਦੀ ਦੇ ਕਿਨਾਰੇ ਪਰ ਰੁੱਖੜਾ ਬ੍ਰਿਕਸ਼ ਕਿਚਰਕ ਕਿਚਰਕ ਪਾਠ ਕਰਨਾ, ਕਿੰਨਾ ਚਿਰ ਧੀਰ ਬਣ ਕੇ ਖੜ੍ਹਾ ਰਹਿ ਸਕਦਾ। ਸੋ ਇਹ ਦ੍ਰਿਸ਼ਟਾਂਤ ਦਿੱਤਾ। ਇਸੇ ਪ੍ਰਕਾਰ ਇਹ ਭਾਈ ਕਾਲ ਰੂਪ ਨਦੀ ਦੇ ਕਿਨਾਰੇ ਸਰੀਰ ਰੂਪੀ ਬ੍ਰਿਕਸ਼ ਕਿੰਨਾ ਚਿਰ ਧੀਰ ਬਣ ਸਕਦਾ, ਕਿਉਂਕਿ ਅੰਤ ਨੂੰ ਤਾਂ ਕਾਲ ਨੇ ਇਹਨੂੰ ਢਾਹ ਮਾਰ ਕੇ ਢਾਹ ਹੀ ਦੇਣਾ, ਮਾਰ ਹੀ ਦੇਣਾ, ਖਤਮ ਹੀ ਕਰ ਦੇਣਾ। ਫਰੀਦਾ ਕੱਚਾ ਭਾਂਡਾ ਰੱਖੀ ਆ ਕਿਚਰ ਤਾਂ ਹੀ ਨੀਰ। ਫਰੀਦ ਜੀ ਕਥਨ ਕਰਦੇ ਜਿਵੇਂ ਮਿੱਟੀ ਦੇ ਕੱਚੇ ਭਾਂਡੇ ਵਿੱਚ ਕਿਚਰ ਤਾਂ ਹੀ ਕਿੰਨਾ ਚਿਰ ਤੱਕ ਪਾਣੀ ਰੱਖਿਆ ਜਾ ਸਕਦਾ ਜਿਹੜਾ ਪਕਾਇਆ ਨਹੀਂ ਹੁੰਦਾ ਭਾਂਡਾ। ਇਵੇਂ ਸਰੀਰ ਰੂਪੀ ਕੱਚੇ ਭਾਂਡੇ 'ਚ ਸਵਾਸਾਂ ਰੂਪੀ ਪਾਣੀ ਕਿੰਨਾ ਚਿਰ ਰੱਖਿਆ ਜਾ ਸਕਦਾ। ਜਿਵੇਂ ਕੱਚੇ ਭਾਂਡੇ ਵਿੱਚੋਂ ਸਿਮ ਸਿਮ ਕੇ ਸਾਰਾ ਪਾਣੀ ਖਤਮ ਹੋ ਜਾਂਦਾ, ਇਸੇ ਤਰ੍ਹਾਂ ਸਰੀਰ ਰੂਪੀ ਕੱਚੇ ਭਾਂਡੇ 'ਚੋਂ ਨਿਤਾ ਪ੍ਰਤੀ 24,000 ਸਵਾਸਾਂ ਰੂਪੀ ਜਾਲ ਸਿਮ ਸਿਮ ਕੇ ਨਿਕਲ ਨਿਕਲ ਕੇ ਸਾਰੇ ਸਵਾਸ ਖਤਮ ਹੋ ਜਾਂਦੇ। ਫਰੀਦਾ ਕੱਚਾ ਭਾਂਡਾ ਰੱਖੀ ਹੈ ਕਿਚਰ ਤਾਂ ਹੀ ਨੀਰ। ਫਰੀਦ ਜੀ ਕਥਨ ਕਰਦੇ ਆ, ਕੱਚੇ ਭਾਂਡੇ ਨੂੰ ਨੀਰ ਭਾ ਜਲ ਵਿੱਚ ਕਦ ਤੱਕ ਰੱਖਿਆ ਜਾ ਸਕਦਾ? ਕੱਚਾ ਭਾਂਡਾ ਪਾਣੀ ਵਿੱਚ ਜਲਦੀ ਖੁਰ ਜਾਂਦਾ। ਇਸੇ ਤਰ੍ਹਾਂ ਸਰੀਰ ਰੂਪ ਕੱਚੇ ਭਾਂਡੇ ਨੂੰ ਪਦਾਰਥਾਂ ਰੂਪੀ ਜਲ ਦੇ ਵਿੱਚ ਕਦ ਤੱਕ ਰੱਖਿਆ ਜਾ ਸਕਦਾ? ਜਿਸ ਤਰ੍ਹਾਂ ਕੱਚਾ ਭਾਂਡਾ ਪਾਣੀ ਵਿੱਚ ਖੁਰ ਜਾਂਦਾ, ਇਵੇਂ ਸਰੀਰ ਰੂਪ ਭਾਂਡਾ ਪਦਾਰਥਾਂ 'ਚ ਰੱਖਣ ਕਰਕੇ ਭਾਵ ਪਦਾਰਥਾਂ ਵਿੱਚ ਸਰੀਰ ਨੂੰ ਖਚਤ ਕਰਨੇ ਕਰਕੇ ਸਰੀਰ ਦਾ ਜਲਦੀ ਨਾਸ ਹੋ ਜਾਂਦਾ। ਫਰੀਦਾ ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ। ਫਰੀਦ ਜੀ ਕਥਨ ਕਰਦੇ, ਜਿਸ ਵੇਲੇ ਧਰਤੀ ਤਲ ਉੱਤੇ ਜੀਵ ਦਾ ਵਾਸਾ ਨਿਵਾਸ ਹੋਇਆ ਭਾਵ ਮਰ ਗਿਆ, ਤਾਂ ਇਹ ਜੀਵ ਜਿੰਨਾ ਜਿਸ ਪ੍ਰਕਾਰ ਜਿਹਨਾਂ ਮੰਦਰਾਂ ਦਾ ਹੰਕਾਰ ਕਰਦਾ ਸੀ, ਉਹ ਜਿਹੜੇ ਮਹਿਲ ਆ ਮੰਦਰ ਹੈ ਨਿਸੱਖਣ ਭਾਵ ਖਾਲੀ ਪਏ ਰਹਿ ਗਏ। ਦੋਨੋਂ ਪਾਠ ਧਿਆਨ ਨਾਲ ਕਰਨੇ ਆ, ਨਿਸਖਣ ਨਹੀਂ ਕਰਨਾ ਅਤੇ ਤਲ ਨਹੀਂ ਕਰਨਾ, ਨਿਸੱਖਣ ਅਤੇ ਤਲ ਇਹ ਕੱਸ ਕੇ ਬੋਲਣੇ ਦੋਨੋਂ। ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮੱਲ। 1383 ਅੰਗ 'ਤੇ ਫਰਮਾਉਂਦੇ ਆ ਕਿ ਅੰਤ ਸਮੇਂ ਨਿਮਾਣੀਆਂ ਜੋ ਗੋਰਾਂ ਭਾਵ ਕਬਰਾਂ ਹਨ, ਸੇ ਤੋਂ ਭਾਵ ਉਹਨਾਂ ਕਬਰਾਂ ਨੂੰ ਰੂਹਾਂ ਮੱਲ ਕੇ ਬਹਿਣਾ ਕਰਦੀਆਂ, ਅੰਤ ਨੂੰ ਪ੍ਰਾਣੀ ਦਾ ਕਬਰਾਂ 'ਚ ਨਿਵਾਸ ਹੁੰਦਾ। ਆਖੀ ਸੇਖਾਂ ਬੰਦਗੀ ਚੱਲਣ ਅੱਜ ਤੇ ਕੱਲ। ਇਹ ਸ਼ੇਖ, ਇੱਕ ਰੱਬ ਦੀ ਬੰਦਗੀ ਕਰਨ ਦੀ ਗੱਲ ਜ਼ਰੂਰ ਆਖੀ, ਪਰ ਹੋਰ ਵਿਅਰਥ ਗੱਲਾਂ ਨਾ ਕਰੀ, ਕਿਉਂਕਿ ਅੱਜ ਅਥਵਾ ਕੱਲ੍ਹ ਨੂੰ ਤੂੰ ਇਸ ਸੰਸਾਰ ਤੋਂ ਜ਼ਰੂਰ ਚੱਲਿਆ ਜਾਣਾ ਹੈ। ਇਹ ਸ਼ੇਖਾ, ਸਿੱਖਿਆ ਲੈਣ ਵਾਲੇ ਜਗਿਆਸੂ ਪੁਰਸ਼ਾ, ਤੈਨੂੰ ਬੰਦਗੀ ਭਗਤੀ ਕਰਨੀ ਆਖੀ ਹੈ, ਆਲਸ ਨਾ ਕਰੀ, ਭਗਤੀ ਜ਼ਰੂਰ ਕਰੀ, ਕਿਉਂਕਿ ਚੱਲਣਾ ਅੱਜ ਹੀ ਹੈ ਕਿ ਕੱਲ੍ਹ। ਕੱਲ੍ਹ ਕੀ ਹੋਣਾ? ਸੋ ਕੱਲ੍ਹ ਨਾਮ ਕਾਲ ਦਾ।